Hey, hey. ਸਿੱਖ ਦੀ ਇਹ ਨਿਸ਼ਾਨੀ ਪੈ ਕਾਹੂ ਕੋ ਦੇਤ ਮੈਂ ਭੈ ਕਾਹੂ ਕੋ ਦੇਤ ਮੈਂ ਨੈ ਪੈ ਮਾਨ ਤਿਆਨ ਗੁਰਸਿੱਖੀ ਦੀ ਇਹ ਨਿਸ਼ਾਨੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਸੋਈ ਭਲ ਮਾਨੋ ਗੁਰਸਿੱਖੀ ਦੀ ਇਹ ਨਿਸ਼ਾਨੀ ਗੁਰ ਕਹਿਆ ਗੁਰ ਕਹਿਆ ਸਾਕਾਰ ਕਮਾਓ ਗੁਰਸਿੱਖੀ ਦੀ ਇਹ ਨਿਸ਼ਾਨੀ ਗੁਰ ਕਹਿਆ ਸਾਕਾਰ ਗੁਰਸਿੱਖੀ ਦੀ ਇਹ ਨਿਸ਼ਾਨੀ ਸੋ ਸਿੱਖ ਸਖਾ ਬੰਦਪ ਹੈ ਭਾਈ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਪਾਣੇ ਵਿੱਚ ਆਵੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਗੁਰਸਿੱਖੀ ਦੀ ਇਹ ਨਿਸ਼ਾਨੀ ਹੋਵੇ ਤਾਂ ਸਨਮੁਖ ਸਿੱਖ ਕੋਈ ਹੋਏ ਤਾਂ ਸਨਮੁਖ ਸਿੱਖ ਕੋਈ ਉਪਦੇਸ਼ ਜੋ ਦਿੱਤਾ ਸਤਿਗੁਰੂ ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਸੋ ਸੁਣਿਆ ਸਿੱਖੀ ਕੰਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਜਿਉ ਰਹੇ ਗੁਰ ਨਾਲੇ ਗੁਰਸਿੱਖੀ ਦੀ ਇਹ ਨਿਸ਼ਾਨੀ ਗੁਰਸਿੱਖ ਦੀ ਇਹ ਨਿਸ਼ਾਨੀ
ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਪੁੱਛੀਏ ਆਖੀਏ ਜੀ ਸਿੱਖ ਕਿਹੋ ਜਿਹਾ ਹੁੰਦਾ ਸਾਨੂੰ ਪਤਾ ਹੋਵੇ ਸਿੱਖੀ ਦੀ ਰੂਪ ਰੇਖਾ ਕੀ ਸਿੱਖੀ ਦਾ ਸੁਭਾਅ ਕੀ ਤੇ ਸੱਚ ਜਾਣਿਓ ਜਿਉਂ ਜਾਂ ਸਿੱਖੀ ਦਾ ਰੂਪ ਭਾਈ ਸਾਹਿਬ ਭਾਈ ਗੁਰਦਾਸ ਜੀ ਚਿੱਤਰ ਸਕਦੇ ਨੇ ਮੈਂ ਤੇ ਕਈ ਵਾਰ ਅਰਜ਼ ਕਰਨਾ ਸਿੱਖੀ ਨੂੰ ਸਾਜਣ ਵਾਲੇ ਸਤਿਗੁਰੂ ਤੇ ਸਿੱਖੀ ਨੂੰ ਪਛਾਣਨ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਸਿੱਖੀ ਦਾ ਸਹੀ ਰੂਪ ਤੱਕ ਨਾ ਹੋਵੇ ਸਿੱਖੀ ਨੂੰ ਕਿਸੇ ਨੇ ਪਛਾਣਨਾ ਹੋਵੇ ਤੇ ਮੈਂ ਇੱਕ ਹੋਰ ਵੀ ਅਰਜ਼ ਕਰਾਂ ਸਿੱਖੀ ਨੂੰ ਪਛਾਣਨਾ ਹੈ ਵੀ ਬਹੁਤ ਜ਼ਰੂਰੀ ਅਜੋਕੇ ਸਮੇਂ ਵਿੱਚ ਤਾਂ ਸਿੱਖੀ ਨੂੰ ਪਛਾਣਨਾ ਇੰਨਾ ਜ਼ਰੂਰੀ ਹੋ ਗਿਆ ਸਿੱਖ ਨਾਲ ਕਿਸੇ ਨੇ ਦੋਸਤੀ ਕਰਨੀ ਹੋਵੇ ਤਦ ਵੀ ਉਸਨੂੰ ਪਛਾਣ ਲੈਣਾ ਚਾਹੀਦਾ ਸਿੱਖ ਕਿਹੋ ਜਿਹਾ ਹੁੰਦਾ ਦੁਨੀਆਂ ਅੰਦਰ ਸਿਆਣੇ ਲੋਕ ਇੱਕ ਗੱਲ ਆਖਦੇ ਨੇ ਕਿਸੇ ਨਾਲ ਦੋਸਤੀ ਜਾਂ ਦੁਸ਼ਮਣੀ ਦੋਵੇਂ ਕੰਮ ਕਰਨ ਤੋਂ ਪਹਿਲਾਂ ਉਸਨੂੰ ਪਛਾਣ ਲਓ ਜਿਹੜਾ ਕਿਸੇ ਨੂੰ दोस्ती करन तो पहला पछाणदा नहीं उस दी दोस्ती सही नहीं हो सकती। जेड़ा दुश्मनी करन तो पहला किसे नू पछाणदा नहीं उंदी दुश्मनी सही नहीं हो सकती। दोस्ती होवे जा दुश्मनी ए गल जिंदगी दी अलहदा है, पर दोहां कम्मां लई जिस नाल तू दोस्ती जा दुश्मनी करनी है उन्हूं पछाणना बहुत जरूरी। तो मैं चाहना सिख नू पछाणना बहुत जरूरी है। दुनिया दे लोगो तुसी सिख नाल दोस्ती करना चाहते हो जा दुश्मनी करना चाहते हो ये तुहाडी अपनी मर्जी, पर सिख नाल दोस्ती जा दुश्मनी करन तो पहला उन्हूं पछाणो जरूर सिख की, ताकि कल नू तुहानू सफलता जा असफलता ते उलांबा ना रहे। ते मैं चाहना तुसी सिख नू पछाण लो ते पछाणो भाई साहब भाई गुरदास जी की जबान तो। उन्हां कोलों पुछो जी सिखी कहो जी हुंदी, तां भाई साहब बड़ा सुंदर जवाब देणगे, आखणगे
गुरसिखी दी एह निशानी, गुरसिखी दी एह निशानी।
जी सिख दी की निशानी? भाई साहब ने पहला इको शब्द द्वारा जवाब दिता भी सिख पानी वर्गा हुंदे। सिख दी जिंदगी सिख दा सुभाव पानी वर्गा। हुण भाई साहब ते सवाल करिए, भाई साहब जे सिख पानी वर्गा हुंदे तां सानू इह दस दिओ भी तुहाडे ख्याल मुताबक तुहाडी फिलासफी मुताबक पानी किहो जिहा हुंदा, ਤਾਂ ਕਿ ਅਸੀਂ ਪਾਣੀ ਦੀ ਜ਼ਿੰਦਗੀ ਨੂੰ ਸਮਝ ਕੇ ਸਿੱਖ ਦੀ ਜ਼ਿੰਦਗੀ ਦਾ ਅੰਦਾਜ਼ਾ ਲਗਾ ਸਕੀਏ। ਤਾਂ ਭਾਈ ਸਾਹਿਬ ਪਾਣੀ ਦੀ ਲਾਈਫ ਸ਼ੁਰੂ ਕਰਦੇ ਨੇ ਤੇ ਕਹਿੰਦੇ ਨੇ ਮੈਂ ਦੱਸਣਾ ਚਾਹੁੰਦਾ ਸਿੱਖ ਦੀ ਜ਼ਿੰਦਗੀ ਕਿਹੋ ਜਿਹੀ, ਤੇ ਦੋ ਹਿੱਸਿਆਂ ਵਿੱਚ ਪਾਣੀ ਦੀ ਜ਼ਿੰਦਗੀ ਨੂੰ ਵੰਡਦੇ ਨੇ। ਕਹਿੰਦੇ ਨੇ ਇੱਕ ਗੱਲ ਉਹ ਜਿਹੜੀ ਪਾਣੀ ਦਾ ਜਮਾਂਦਰੂ ਰੂਪ ਹੈ, ਜਿਹੜਾ ਉਹਦਾ ਬੁਨਿਆਦੀ ਸੁਭਾਅ ਹੈ। ਮੈਂ ਇਸ ਪੌੜੀ ਦੇ ਅੱਧੇ ਹਿੱਸੇ ਵਿੱਚ ਉਹ ਰੂਪ ਪਾਣੀ ਦਾ ਬਿਆਨ ਕਰਾਂਗਾ ਜਿਹੜਾ ਉਹਦਾ ਬੁਨਿਆਦੀ ਸੁਭਾਅ ਹੈ, ਤੇ ਅੱਧੀ ਪੌੜੀ ਵਿੱਚ ਉਹ ਰੂਪ ਬਿਆਨ ਕਰਾਂਗਾ ਜਿਹੜਾ ਵਕਤ ਦੇ ਹਾਲਾਤ ਮੁਤਾਬਕ ਉਹਦੇ ਤੇ ਅਸਰ ਹੁੰਦਾ ਹੈ, ਹਾਲਾਤ ਨੂੰ ਕਬੂਲਦਾ ਹੈ ਤੇ ਪਾਣੀ ਵਿੱਚ ਜੋ ਤਬਦੀਲੀ ਆਉਂਦੀ। ਭਾਈ ਸਾਹਿਬ ਨੇ ਪਾਣੀ ਦੀ ਜ਼ਿੰਦਗੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਤੇ ਪਾਣੀ ਦੀ ਜ਼ਿੰਦਗੀ ਤੇ ਨਿਰਭਰ ਰੱਖ ਕੇ ਸਿੱਖ ਦੀ ਜ਼ਿੰਦਗੀ ਦਾ ਬਿਆਨ ਕੀਤਾ। ਕਹਿੰਦੇ ਨੇ
धरती पैरां हेठ है, धरती पैरां हेठ है, धरती हेठ वसंदा पानी।
कहने लगे पानी दी जिंदगी दा सब तो वड्डा पहला गुण है निम्रता, नीवापन। पानी पैदा हुंदा ते नीवे पासे तो सारे शरीर नालों पैर नीवे हुंदे ने ते धरती पैरां दे तले हुंदी है, ते पानी धरती तो भी थले रहना चाहुंदा। धरती नूं किसे डूंगी रूप विच बुनियाद विच पट के ही तुसी पानी नूं खड़ा कर सकदे। पानी धरती तो भी नीवा रहना चाहुंदा, इसलिए निम्रता उहदा जमांदरू गुण है। जदों कितों भी पैदा होवेगा पानी ते पैदा हुंदिआं नीवे पासे नूं तुर पएगा, ये पानी दा बुनियादी गुण है। ਤੇ ਕਹਿੰਦੇ ਨੇ ਸਿੱਖ ਦਾ ਵੀ ਇਹੋ ਬੁਨਿਆਦੀ ਗੁਣ ਹੈ। ਸਿੱਖ ਵਿੱਚ ਪਹਿਲਾ ਸੁਭਾਅ ਹੈ ਨਿਮਰਤਾ। ਅਗਲੇ ਪਾਸੇ ਤੁਰਦੇ ਨੇ ਤੇ ਕਹਿੰਦੇ ਨੇ ਪਾਣੀ ਦਾ ਦੂਜਾ ਸੁਭਾਅ,
ਪਾਣੀ ਚੱਲੇ ਨਿਵਾਨ ਨੂੰ, ਪਾਣੀ ਚੱਲੇ ਨਿਵਾਨ ਨੂੰ, ਨਿਰਮਲ ਸ਼ੀਤਲ ਸ਼ੁੱਧ ਪਰਾਣੀ।
ਲੱਗੇ ਪਾਣੀ ਨੀਵੇਂ ਪਾਸੇ ਤੁਰਦੇ ਤੇ ਜਮਾਂਦਰੂ ਸੁਭਾਅ ਉਹਦਾ ਨਿਰਮਲ ਹੁੰਦਾ। ਪਾਣੀ ਜਦੋਂ ਪੈਦਾ ਹੁੰਦਾ ਉਦੋਂ ਬੜਾ ਸਾਫ ਸੁਥਰਾ ਹੁੰਦਾ। ਧਰਤੀ ਤੇ ਆਉਣ ਤੋਂ ਬਾਅਦ ਸੰਸਾਰ ਵਿੱਚ ਵਿਚਰਨ ਤੋਂ ਬਾਅਦ ਉਹਦੇ ਵਿੱਚ ਗੰਧਲਾਪਨ ਪੈਦਾ ਹੋ ਸਕਦਾ। ਅਜੋਕੀ ਦੁਨੀਆ ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ ਗੰਗਾ ਨੂੰ ਪਵਿੱਤਰ ਕਰਨਾ, ਜਮਨਾ ਨੂੰ ਸ਼ੁੱਧ ਕਰਨਾ। ਇਹਨਾਂ ਕੋਲੋਂ ਕੋਈ ਪੁੱਛੇ ਵੀ ਜਿੱਥੋਂ ਗੰਗਾ ਪੈਦਾ ਹੋਈ ਹੈ ਜਿੱਥੋਂ ਜਮਨਾ ਪੈਦਾ ਹੋਈ ਹੈ ਕੀ ਉੱਥੇ ਵੀ ਇਹਦੇ ਵਿੱਚ ਕੋਈ ਅਪਵਿੱਤਰਤਾ? ਉੱਥੇ ਵੀ ਇਹਦੇ ਵਿੱਚ ਕੋਈ ਗੰਧਲਾ ਪਾਣੀ? ਉੱਥੇ ਤਾਂ ਬੜਾ ਸਾਫ ਸੁਥਰਾ ਪਾਣੀ ਆਉਂਦਾ। ਇਹਨੂੰ ਜੇ ਅਸ਼ੁੱਧ ਕੀਤਾ ਹੈ ਤੇ ਸੰਸਾਰ ਦੇ ਲੋਕੋ ਤੁਸੀਂ ਆਪ ਕੀਤਾ। ਸ਼ਹਿਰਾਂ ਦੀ ਗੰਦਗੀ ਪੈ ਕੇ ਜੇ ਉਸ ਪਾਣੀ ਵਿੱਚ ਗੰਧਲਾਪਣ ਆਇਆ ਤੇ ਅੱਜ ਤੁਸੀਂ ਮਹਿਸੂਸ ਕਰਦੇ ਹੋ ਇਸ ਪਾਣੀ ਨੂੰ ਸ਼ੁੱਧ ਕਰਨਾ, ਪਰ ਕਦੀ ਤੁਸੀਂ ਇਹ ਵੀ ਸੋਚਿਆ ਵੀ ਇਸ ਪਾਣੀ ਨੂੰ ਅਸ਼ੁੱਧ ਕਰਨ ਵਾਲਾ ਕੌਣ? ਪਾਣੀ ਆਪਣੇ ਆਪ ਵਿੱਚ ਅਸ਼ੁੱਧ ਨਹੀਂ, ਜਦੋਂ ਪੈਦਾ ਹੋਇਆ ਉਹਦਾ ਸੁਭਾਵਿਕ ਗੁਣ ਜਿਹੜਾ ਹੈ ਉਹ ਪਵਿੱਤਰਤਾ ਸ਼ੁੱਧਤਾ। ਭਾਈ ਸਾਹਿਬ ਕਹਿੰਦੇ ਨੇ
ਪਾਣੀ ਚੱਲੇ ਨਿਵਾਨ ਨੂੰ ਨਿਰਮਲ ਸ਼ੀਤਲ ਸ਼ੁੱਧ ਪਾਣੀ, ਬਹੁ ਰੰਗੀ ਇੱਕ ਰੰਗ ਹੋਏ ਸੁਪਨਾ ਅੰਦਰ ਇੱਕੋ ਜਾਣੀ।
ਕਹਿਣ ਲੱਗੇ ਪਾਣੀ ਦਾ ਤੀਸਰਾ ਸੁਭਾਅ ਸ਼ੀਤਲਤਾ ਠੰਡਕ, ਚੌਥਾ ਸੁਭਾਅ ਕਿ ਉਹਦਾ ਆਪਣਾ ਕੋਈ ਰੰਗ ਹੈ, ਪਰ ਆਪਣਾ ਰੰਗ ਹੁੰਦਿਆਂ ਹੋਇਆ ਉਹਦਾ ਹਿਰਦਾ ਇੰਨਾ ਵਿਸ਼ਾਲ ਹੈ, ਉਹਦਾ ਸੀਨਾ ਇੰਨਾ ਚੌੜਾ ਹੈ ਵੀ ਦੁਨੀਆ ਦਾ ਕੋਈ ਰੰਗ ਵੀ ਪਾਣੀ ਦੀ ਸ਼ਰਨ ਆਵੇ ਉਹਨੂੰ ਆਪਣੇ ਅੰਦਰ ਥਾਂ ਦਿੰਦਾ। ਕਹਿੰਦਾ ਹੇ ਲਾਲ ਰੰਗ ਜੇ ਤੂੰ ਆਇਆ ਮੈਂ ਤੈਨੂੰ ਕਬੂਲਣਾ, ਜੇ ਪੀਲਾ ਰੰਗ ਤੂੰ ਆਇਆ ਮੈਂ ਤੈਨੂੰ ਕਬੂਲਣਾ। ਆਪਣਾ ਰੰਗ ਹੁੰਦਿਆਂ ਹੋਇਆ ਦੂਜੇ ਰੰਗ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੰਦਾ। ਕਹਿੰਦੇ ਨੇ ਇੱਥੋਂ ਤੱਕ ਗੁਣ ਨੇ ਪਾਣੀ ਦੇ ਜਮਾਂਦਰ ਉਹਦਾ ਬੁਨਿਆਦੀ ਸੁਭਾਅ। ਭਾਈ ਸਾਹਿਬ ਕਹਿੰਦੇ ਨੇ ਮੈਂ ਹੁਣ ਦੂਜੇ ਪਾਸੇ ਪਰਤਣਾ ਚਾਹੁੰਦਾ, ਸਿੱਖ ਵਿੱਚ ਵੀ ਇਹੋ ਗੁਣ ਨੇ, ਉਹਦੇ ਜੀਵਨ ਵਿੱਚ ਪਵਿੱਤਰਤਾ, ਕਿਉਂਕਿ ਉਹਦੇ ਗੁਰੂ ਨੇ ਉਹਦੀ ਗੁੜਤੀ ਵਿੱਚ ਇੱਕ ਗੱਲ ਆਖੀ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਤੇਰਾ ਅੰਦਰ ਪਵਿੱਤਰ ਹੋਣਾ ਚਾਹੀਏ। ਸਤਿਗੁਰੂ ਨੇ ਆਪਣੀ ਬਾਣੀ ਵਿੱਚ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਨਾਨਕ ਘਰ ਹੀ ਬੈਠੇ ਆ ਸੋ ਮਿਲੇ ਜੇ ਨੀਯਤ ਰਾਸ ਕਰੇ, ਤੇਰੇ ਅੰਦਰ ਪਵਿੱਤਰਤਾ ਤੇ ਸ਼ੁੱਧਤਾ ਹੋਣੀ ਚਾਹੀਦੀ। ਇਸ ਦਾ ਜਮਾਂਦਰੂ ਗੁਣ। ਅਗਲੇ ਪਾਸੇ ਕਹਿੰਦੇ ਨੇ ਇਹਦਾ ਹੋਰ ਵੀ ਜਮਾਂਦਰੂ ਗੁਣ ਹੈ, ਉਹ ਹੈ ਸ਼ੀਤਲਤਾ ਠੰਡਕ। ਪਰ ਹੁਣ ਕਹਿੰਦੇ ਨੇ ਕਈ ਵਾਰ ਐਸਾ ਵੀ ਹੁੰਦਾ ਸੁਭਾਅ ਬਦਲ ਲੈ, ਤੇ ਮੈਂ ਇੱਕ ਅਰਜ਼ ਕਰਾਂ ਹਮੇਸ਼ਾ ਹਾਲਾਤ ਦਾ ਅਸਰ ਜ਼ਿੰਦਾ ਕੌਮ ਤੇ ਪੈਂਦਾ ਹੈ, ਜਿਉਂਦੇ ਮਨੁੱਖ ਤੇ ਪੈਂਦਾ ਹੈ, ਮੁਰਦੇ ਤੇ ਨਹੀਂ, ਮੁਰਦੇ ਤੇ ਨਹੀਂ ਪੈਂਦਾ। ਜਿਸ ਤੇ ਹਾਲਾਤ ਦਾ ਕੋਈ ਅਸਰ ਨਾ ਹੋਵੇ ਉਸਨੂੰ ਅਸੀਂ ਪੱਥਰ ਆਖਨੇ। ਜਿਉਂਦਾ ਮਨੁੱਖ ਜਿਹੜਾ ਉਹ ਹਾਲਾਤ ਦਾ ਅਸਰ ਕਬੂਲ ਕਰਦਾ। ਜ਼ਰਾ ਜ਼ਿਆਦਾ ਠੰਡੀਆਂ ਹਵਾਵਾਂ ਚੱਲਣ ਪੌਦੇ ਵੀ ਸੁੱਕਣ ਲੱਗ ਪੈਂਦੇ, ਜ਼ਿਆਦਾ ਗਰਮ ਲੋਹਾਂ ਚੱਲਣ ਦਰਖਤਾਂ ਦੇ ਪੱਤਿਆਂ ਤੇ ਵੀ ਅਸਰ ਪੈਂਦੇ। ਹਰ ਕੋਈ ਉਹ ਵਸਤੂ ਜਿਸ ਦੇ ਅੰਦਰ ਜਿੰਨਾ ਕੁ ਜੀਵਨ ਜ਼ਿਆਦਾ ਹੋਵੇ ਓਨਾ ਹੀ ਹਾਲਾਤ ਦਾ ਅਸਰ ਜ਼ਿਆਦਾ ਕਬੂਲਦਾ। ਕਹਿੰਦੇ ਪਾਣੀ ਦੀ ਵੀ ਇਹੋ ਆਦਤ ਹੈ ਤੇ ਸਿੱਖ ਦੀ ਵੀ ਇਹੋ ਆਦਤ ਹੈ। ਪਾਣੀ ਦਾ ਜਮਾਂਦਰੂ ਗੁਣ ਠੰਡਕ, ਸਿੱਖ ਦਾ ਜਮਾਂਦਰੂ ਗੁਣ ਠੰਡਕ ਸ਼ੀਤਲ। ਪਰ ਭਾਈ ਸਾਹਿਬ ਨੇ ਕਿਹੜਾ ਅਜੀਬ ਖਿਆਲ ਦਿੱਤਾ, ਕਹਿੰਦੇ ਨੇ ਦੁਨੀਆਂ ਦੇ ਲੋਕ ਉਹ ਕਿਤੇ ਭੁੱਲ ਨਾ ਜਾਏ, ਕਿਤੇ ਪਾਣੀ ਦੇ ਥੱਲੇ ਅੱਗ ਨਾ ਬਾਲ ਦੇ। ਜੇ ਪਾਣੀ ਦੇ ਥੱਲੇ ਕੋਈ ਅੱਗ ਬਾਲੇਗਾ ਤੇ ਫਿਰ ਪਾਣੀ ਨੇ ਠੰਡਾ ਨਹੀਂ ਰਹਿਣਾ। ਪਾਣੀ ਥੱਲੇ ਕੋਈ ਅੱਗ ਬਾਲੇ ਪਾਣੀ ਗਰਮ ਹੋ ਜਾਂਦਾ। ਭਾਈ ਸਾਹਿਬ ਨੇ ਆਪ ਆਖਿਆ, ਕਹਿੰਦੇ ਨੇ ਤੱਤਾ ਹੋਵੇ ਧੁੱਪ ਵਿੱਚ, ਪਾਣੀ ਨੂੰ ਧੁੱਪੇ ਵੀ 10 ਮਿੰਟ ਰੱਖ ਦਿਓ ਆਪਣਾ ਸੁਭਾਅ ਬਦਲਦਾ, ਤੱਤਾ ਹੋਣਾ ਸ਼ੁਰੂ ਕਰ ਦਿੰਦਾ। ਤੇ ਜੇ ਪਾਣੀ ਥੱਲੇ ਕੋਈ ਭਾਂਬੜ ਬਾਲ ਦੇ, ਅੱਗ ਬਾਲ ਦੇ ਤੇ ਕੁਛ ਦੇਰ ਬਾਅਦ ਆਖੇ ਪਾਣੀ ਤੂੰ ਬੜਾ ਦੋਸ਼ੀ ਹੈ, ਤੂੰ ਗਰਮ ਹੋ ਗਿਆ, ਤੂੰ ਤੇ ਠੰਡਾ ਸੀ, ਉਸਨੂੰ ਪਤਾ ਹੋਣਾ ਚਾਹੀਦਾ ਪਾਣੀ ਦੋਸ਼ੀ ਨਹੀਂ ਅੱਗ ਬਾਲਣ ਵਾਲਾ ਦੋਸ਼ੀ। ਗੁਨਾਹਗਾਰ ਤੇ ਉਹ ਹੈ ਜਿਸਨੇ ਇਸ ਪਾਣੀ ਥੱਲੇ ਅੱਗ ਬਾਲੀ ਹੈ, ਇਹਦਾ ਜਮਾਂਦਰੂ ਸੁਭਾਅ ਤਾਂ ਠੰਡਕ ਸੀ। ਬਲਕਿ ਕਈ ਵਾਰ ਐਸਾ ਹੁੰਦਾ ਜੇ ਅੱਗ ਬਾਲਣ ਵਾਲਾ ਜ਼ਿਆਦਾ ਅੱਗ ਬਾਲਦਾ ਚਲਾ ਜਾਏ, ਜ਼ਿਆਦਾ ਅੱਗ ਬਾਲਦਾ ਚਲਾ ਜਾਏ ਤੇ ਉਹ ਗਰਮੀ ਕਿਸੇ ਜ਼ਿਆਦਾ ਡਿਗਰੀ ਤੱਕ ਵੱਧ ਜਾਏ ਤੇ ਫਿਰ ਪਾਣੀ ਅਗਲਾ ਸੁਭਾਅ ਵੀ ਬਦਲ ਜਾਂਦਾ ਜਿਹੜਾ ਨਿਮਰਤਾ ਵਾਲਾ ਹੁੰਦਾ, ਫਿਰ ਥੱਲੇ ਨੂੰ ਨਹੀਂ ਵਗਦਾ, ਫਿਰ ਭਾਫ ਬਣ ਕੇ ਉੱਪਰ ਨੂੰ ਉੱਡਣਾ ਸ਼ੁਰੂ ਕਰ ਦਿੰਦਾ। ਪਾਣੀ ਫਿਰ ਭਾਫ ਬਣ ਜਾਂਦਾ ਤੇ ਭਾਫ ਬਣ ਕੇ ਉੱਪਰ ਉੱਡਦਾ। ਹੁਣ ਕੋਈ ਉਹਨੂੰ ਆਖੇ ਵੀ ਤੇਰਾ ਤੇ ਸੁਭਾਅ ਨੀਵੇਂ ਪਾਸੇ ਤੁਰਨਾ ਸੀ, ਉਹ ਕਹਿੰਦਾ ਮੈਂ ਓਨੀ ਦੇਰ ਨੀਵੇਂ ਪਾਸੇ ਤੁਰਨਾ ਸੀ ਜਿੰਨੀ ਦੇਰ ਮੇਰੇ ਥੱਲੇ ਕਿਸੇ ਨੇ ਅੱਗ ਨਹੀਂ ਸੀ ਬਾਲੀ। हुण क्योंकि अग बाल दित्ती गई, इसलिए इनू दोषी ना ठहरा। सिख का भी सुभा पानी वाल है, जे तू इन को ठंडक मानना चाहना तो इन्हें थले अग ना बाल, ते जे सिख दे थले अग बालन की कोशिश करे तो फिर इन्हें को आस ना रखी कि सिख ठंडा रह जाएगा, फिर यह गर्म होएगा, इन्ना गर्म होएगा, इन्ना गर्म होएगा भी फिर नीवे पासे भी नहीं तुरेगा, फिर भाफ बन के उपर उठेगा। मैं एक होर भी अर्ज करा, जदों गर्मी डिग्री तक वध जाए तो फिर भाफ बन जाए, फिर उस भाफ नूं दबाया नहीं जा सकता। आ संसार अंदर जिन्हां ने बॉयलर भी बनाए ने, उन्होंने उपर एक वाल रख दिता ताकि जे भाफ नूं दबाने की कोशिश करांगे दबेगी नहीं, जदों पानी ज्यादा गर्म हो जाए इहदे विचों भाफ निकल जाए। भाफ दबाया कभी दबदी नहीं, पहली गलती पानी नूं गर्म करना, तो दूजी गलती फिर उहदी भाफ नूं दबाउण की कोशिश करना। इसे तरह पहली गलती सिख नूं गर्म करना, तो दूजी गलती फिर सिख नूं दबाउण की कोशिश करना। सिख गर्म होया फिर दबदा नहीं, क्योंकि सिख की परिभाषा है पानी वाली। भाई साहब भाई गुरदास जी ने दिती, भाई साहब कहते हैं हाँ जे तू ठंडक मानना चाहना सिख कोलो तो चंगी खुशकिस्मती वाली गल है भी तू पानी के थले अग बाल ही ना। ते केड़ी अजीब गल है, जे कि थले अग बाल दे ते मुड़ उसनू आखे हे पानी तू पहला ठंडा हो मैं अग फिर बुझावांगा, पानी तू पहला ठंडा हो मैं अग फिर बुझावांगा। दुनिया अंदर ऐसे मनुख नूं तुसीं सियाणा आखोगे, तुसीं आखोगे बड़ा मूर्ख है, अग बाली चला जांदा ते पानी नूं आखदा तू पहला ठंडा हो मैं अग फिर बुझावांगा। दुनिया संसार दी कोई सियाणी हस्ती इस गल नूं वाजिब नहीं समझेगी, वह आखेगी ये तो मूर्खपण है अजाणपण है, कभी ऐसा नहीं होया भी अग फिर बुझाई जाए पानी पहला ठंडा हो जाए। हे मूर्ख नहीं, तेनू अग पहला बुझानी पैगी पानी फिर ठंडा होगा। ते सिख दी भी आदत हो इनू हुण ए ना आख तू पहला ठंडा हो जा मैं अग फिर बुझाऊंगा। जे तेनू इहदी ठंडक की जरूरत है, जे तेनू इहदी शीतलता की जरूरत है, तू इहदे थले अग कढ लै मिंट विच ठंडा हो जाए। तू एक गल होर भी समझ, संसार अंदर वह कौमां कदी जिंदा नहीं रहिंदियां जिन्हां कोल गर्मी और ठंडक दोनों चीजां ना हो। शीतलता और गर्मी दोनों चीजों की जरूरत है। भाई साहब ने अगे जाके एक ख्याल दिता, कहिंदे पानी का एक सुभा होर देखी भी पानी जे अग वांगू खौल जाए, पानी जे बहुत गर्म हो जाए उबलन लग पाए भाफ बन जाए फिर भी पानी पेट्रोल नहीं बनता, यह फर्क है। जे अग वांगू उबलते हुए पानी नूं भी तुसीं अग ते पा दिओ तां उह अग नूं बालेगा नहीं पेट्रोल दी तरह बल्कि बुझाएगा। उबलता हुआ पानी भी अग बालदा नहीं अग बुझांदा है। इसे तरह ख्याल करी सिख दा एक सुभा है, जे गर्म हो जाए जे उबल जाए पर उबलता होया भी ये जुल्म करदा नहीं जुल्म मिटांदा है, क्योंकि अग जुल्म है। जिन्ने भी संसार ते जुल्म होंदे ने उन्हां नूं अग दा रूप दिता जांदा है। मैं तो पिछले दिनों में एक गल आखी सी भी इस हिंदुस्तान की धरती विच पानी नूं पूजिया क्यों जांदा है, इत्थे हर थां ते हर कदम ते पानी की पूजा होंदी, इथों का हर धर्म अस्थान किसे पानी दे कंडे ते किसे ना किसे रूप नाल इंदे इतिहास नाल पानी जुड़िया हुआ है, और इस धरती ते पानी नूं इन्ना पूजिया गया है इन्ना सत्कारिया गया है। लोग गंगा जमुना गोदावरी सुरस्ती का नाम लै लै के महान तीर्थ अस्थाना का जिक्र करते हैं। इत्थे बस नहीं, जदों इतिहास के वर्के वाल तक ना हैरान हो जाना, बाणी अंदर सतगुरु ने सिमरन नूं भी गंगा दे जल वर्गा पवित्र रखे, इन्नी महानता दित्ती है पानी ने। इत्थे तां धरती ने भी पानी दे नाम तो अपने नाम नूं कबूलिया भी तू मैनू फखर है जे तू मैनू नाम पानी दे नाम नाल देवे। अज इस धरती ते पंज दरिया वगे, धरती ने आख्या तू मेरा नाम होर कोई ना रख, तू मेरा नाम पंज आब रख दे, क्योंकि मैं अपने नाम नाल पानी नूं संबंधित करके फखर महसूस करांगा। जिस धरती दे टुकड़े तू दो दरिया वगे उस धरती ने आख्या तू मेरा नाम होर कोई ना रख, तू मेरा नाम दो आबा रख दे, क्योंकि पानी दे नाम नाल मैनू संबोधन करेगा, मैनू फखर महसूस होगा। पानी का इन्ना सत्कार सी उस धरती दे, पर हुण दा इतिहास कोई लिखेगा ते की लिखेगा? इस इतिहास के पन्ने ते किते पानी का जिक्र आएगा, बल्कि इस दे उल्ट अग का जिक्र आएगा। इत्थे तो पानी दे कंडे, जमुना दे कंडे ते तुहानू फैक्ट्रियां ते मकान जलदे दिसणगे, इत्थे तो गंगा दे किनारे ते तुहानू लोगां दे तन ते मन जलदे दिसणगे, ते फिर वह पानी कित्थे जाएगा गंगा दा, वह पानी कित्थे जाएगा जमुना दा? जे जमुना ते गंगा दे किनारे ते किसे दा घर जल सकदा है, गंगा ते जमुना दे किनारे ते किसे दा तन जल सकदा है, ते फिर गंगा ते जमुना दे पानी नू कोई नमस्कार किवें करेगा? इतिहास बदल जाएगा। पर पानी ता धर्म दा चिन्ह है, पानी पवित्रता दा चिन्ह है, इसे लिए हर धर्म अस्थान पानी दे कंडे ते बनाया गया। ते मैं कर्ज करा, निरंकार ने गुरु दे रूप विच आके मनुख नू भी जे खड़ा कीता ता पानी दे कंडे ते खड़ा कीता। साडे गुरु ने ता सिख दे गुरु ने अपनी जबान नू एक गल आखी, कहन लगे सिखा मैं तैनू बाणी नालों नाम नालों पहला पानी नाल जोड़ना चाहना, कर इशनान सिमर प्रभ अपना, पहला पानी नाल जुड़ फिर प्रभु नू सिमर। दरबार साहब हरिमंदर साहब जाओ, उत्थे की दृश्य है, पहला पानी ते उस पानी दे दरमियान विच बाणी। जे तू हरिमंदर साहब पुजना होवे तैनू पानी तो लंघना पैणा, पानी दा सिख दी जिंदगी नाल एडा संबंध है। इसे लई भाई साहब भाई गुरदास जी ने एक गल संसार दी चेतावनी लई आखी, कहन लगे दुनिया दे लोगो जे सिख दी जिंदगी नू समझना चाहते हो तो पानी दे जीवन नू समझ लो, उन्नू तत्ता रख दियो, धुप्पे रख दियो, उन्दे तले अग बालो, वह उबलेगा गर्म होवेगा, उन्दे थले अग कढ लो वह ठंडा होवेगा। यह हुण तुहाडी मर्जी है, तुसी सिख दे तले अग बाल के इहनू गर्म रखना चाहते हो जां अग कढ के इसनू ठंडा करना चाहते हो? इहदी जिंदगी पानी वर्गी है। भाई साहब भाई गुरदास ने फैसला दिता है ते कहंदे ने
सिखी दी एह निशानी, गुर सिखी दी एह निशान, गुर सिखी दी एह निशानी।